सतनाम श्री वाहे गुरु साहेब जी सलोक संत उदरं दयालं आसरं गोपाल कीर्तन निर्मलं संत संगेण ओट नानक परमेश्वर संत उदरं दयालं आसरं गोपाल कीर्तन निर्मलं संत संगेण ओट नानक परमेश्वर चंदन चंदना शरद ऋत मोल न मिटई काम शीतल थीव नानक जे पंडड़ हर नाम पौड़ी चरण कमल की ओट उदरे सगल जाना सुन पर ताप गोविंद निरपौ भय माना नया वै मूल संचया नाम तन संत जनास्यो संग पाई वड़े पुना आठ पहर हर त्याए हर जस नित सोना संत जनास्यो संग पाई वड़े पुना आठ पहर हर त्याए हर जस नित सोना वाहिगुरु जी का खालसा वाहिगुरु जी की फतेह।
सतगुरां दी पावन पवित्र चरण शरण दे अंदर सुभायमान गुरु सवारे प्रेमी सतसंगी जनों वडभागे हो आप जी सतगुरां दी पावन हजूरी विच सत संगत करन दा सुभाग आप जी नूं प्राप्त होया है। गुरु सवारे गुरु के कीर्तनिए गुरबाणी कीर्तन आप जी नूं सरवण करा रहे सी। अमृत वेले सचखंड श्री हरिमंदर साहब जी दे अंदर धन धन गुरु ग्रंथ साहब जी महाराज सच्चे पातशाह जी ने प्रकाशमान होके जो हुकमनामा मुख वाक साढ़े सारियां उत्ते कृपा कीती है पावन शब्द राग जैसरी दे अंदर वार दे ਦੇ ਵਿੱਚ 17ਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਨੇ। ਸਲੋਕ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ ਅਤੇ ਪੌੜੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 709 ਤੇ ਇਹ ਸੁਭਾਈਮਾਨ ਹੈ। ਇਸ ਸ਼ਬਦ ਦੁਆਰਾ ਸਤਿਗੁਰੂ ਜੀ ਜੋ ਸਿੱਖਿਆ ਉਪਦੇਸ਼ ਸਾਨੂੰ ਜੀਵਨ ਜਿਉਣ ਵਾਸਤੇ ਬਖਸ਼ਿਸ਼ ਕਰਦੇ ਹਨ, ਇਸ ਦੇ ਧਾਰਨੀ ਹੋਣ ਦੇ ਲਈ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਧਿਆਨ ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰੰ ਦਯਾਲੰ ਆਸਰੰ ਗੋਪਾਲ ਕੀਰਤਨ ਹੈ।
ਸਲੋਕ ਕਾਵ ਦੀ ਇੱਕ ਵਣਗੀ ਹੈ, ਜਿਵੇਂ ਬਾਰੀ ਵਿੱਚ ਹੀ ਆਪਾਂ ਸ਼ੰਤ ਪੜ੍ਹਾਂਗੇ, ਸਲੋਕ ਪੜ੍ਹਾਂਗੇ, ਪੌੜੀਆਂ ਪੜ੍ਹਾਂਗੇ, ਇੱਕ ਕਾਵ ਦੀ ਵਣਗੀ ਹੈ ਸਲੋਕ। ਸੰਤ ਉਦਾਹਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਗੋਪਾਲ ਵਾਹਿਗੁਰੂ ਪਰਮਾਤਮਾ ਦਾ ਸਿਫਾਤੀ ਨਾਮ ਹੈ, ਜਿਵੇਂ ਕਰਮ ਨਾਮ ਵਰਨ ਸੁਮਤ ਵਾਲੇ ਬਚਨ ਆਪਾਂ ਪੜ੍ਹਦੇ ਹਾਂ। ਗੋ ਕਹਿੰਦੇ ਨੇ ਧਰਤੀ ਨੂੰ, ਪਾਲ ਕਹਿੰਦੇ ਨੇ ਪਾਲਣਾ ਕਰਨ ਵਾਲਾ, ਜਿਹੜਾ ਧਰਤੀ ਦੀ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਸੋ ਕਹੀਏ ਗੋਪਾਲ। ਕੀਰਤਨ ਹੈ, ਕੀਰਤਨ ਹੈ ਤੋਂ ਭਾਵ ਹੈ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਦਾ। ਗੋਪਾਲ ਦੀ ਸਿਫਤ ਸਲਾਹ, ਦਯਾਲੰ ਦਇਆ ਦਾ ਘਰ, ਉਦਾਹਰਣ ਬਚ ਜਾਣਾ, ਭਾਵ ਕਿਸੇ ਚੀਜ਼ ਤੋਂ ਬਚਾਅ ਹੋ ਜਾਣਾ, ਪਾਰ ਉਤਾਰਾ ਹੋ ਜਾਣਾ, ਨਿਸਤਾਰਾ ਹੋ ਜਾਣਾ। ਸੰਤ ਇਹ ਅੱਖਰ ਬਾਣੀ ਵਿੱਚ ਸਤਿਗੁਰਾਂ ਨੇ ਬੜੀ ਜਗ੍ਹਾ ਵਰਤਿਆ, ਪਰ ਅੱਜ ਕੁਝ ਲੋਕ ਸੌੜੀ ਦ੍ਰਿਸ਼ਟੀ ਕਰਕੇ ਇਸ ਅੱਖਰ ਦੇ ਨਾਲ ਨਫ਼ਰਤ ਕਰਦੇ ਨੇ। ਮੇਰੀ ਬੇਨਤੀ, ਇਹ ਸੱਚਾਈ ਹੈ ਕਿ ਅਸਲ ਦੇ ਮੁਕਾਬਲੇ ਵਿੱਚ ਨਕਲ ਕਈ ਵਾਰੀ ਪਹਿਲਾਂ ਆ ਜਾਂਦੀ ਹੈ। ਅਸਲ ਜਿਹੜੀ ਹੈ ਉਸ ਨਾਲੋਂ ਨਕਲ ਜ਼ਿਆਦਾ ਪ੍ਰਭਾਵ ਪਾਉਂਦੀ ਹੈ, ਪਰ ਜਦੋਂ ਕੋਈ ਨਕਲੀ ਚੀਜ਼ ਅਸਲ ਦੇ ਮੁਕਾਬਲੇ ਵਿੱਚ ਆ ਜਾਂਦੀ ਹੈ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਅਸਲ ਹੈ ਨਹੀਂ। ਫਿਰ ਧਿਆਨ ਦੇਵਿਓ, ਅਸਲ ਸੀ ਪਰ ਉਸ ਦੇ ਬਰਾਬਰ ਨਕਲ ਵੀ ਆ ਗਈ। ਹੋ ਬੋ ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਜਾਂ ਸਿੱਖ ਧਰਮ ਦੇ ਅੰਦਰ ਸੰਤ ਕੋਈ ਜਮਾਤ ਨਹੀਂ, ਸੰਤ ਕੋਈ ਪੰਥ ਨਹੀਂ, ਸੰਤ ਕੋਈ ਪਹਿਰਾਵਾ ਨਹੀਂ, ਬਲਕਿ ਸੰਤ ਗੁਣਾਂ ਦਾ ਮਾਲਕ ਹੈ। ਸੰਤ ਗੁਣਾਂ ਦਾ ਮਾਲਕ ਹੈ, ਭੇਖ ਨਹੀਂ। ਗੁਰਮਤ ਮਾਰਕੰਡ ਦੇ ਅੰਦਰ ਭਾਈ ਕਾਨ ਸਿੰਘ ਨਾਭਾ ਨੇ ਪਹਿਲੇ ਭਾਗ ਵਿੱਚ ਬੜੀ ਕਿਰਪਾ ਕੀਤੀ, ਕਹਿੰਦੇ ਨੇ ਕੋਈ ਵੀ ਹਾਲ ਵਾਹਣ ਵਾਲਾ ਹੋਵੇ, ਹਲਵਾਈ ਹੋਵੇ, ਮਜ਼ਦੂਰ ਹੋਵੇ, ਜਿਸ ਦੇ ਅੰਦਰ ਸੰਤ ਵਾਲੇ ਗੁਣ ਨੇ ਉਹ ਇਹ ਕੰਮ ਕਰਦਾ ਵੀ ਸੰਤ ਹੈ, ਭਾਵੇਂ ਹਲਵਾ ਉਹਨਾਂ ਵਾਲਾ ਹੋਵੇ, ਭਾਵੇਂ ਹਲਵਾਈ ਦਾ ਕੰਮ ਕਰਦਾ ਹੋਵੇ, ਭਾਵੇਂ ਮਜ਼ਦੂਰੀ ਦਾ ਕੰਮ ਕਰਦਾ ਹੋਵੇ। ਕਿਉਂਕਿ ਗੁਰਬਾਣੀ ਨੇ, ਸਿੱਖ ਧਰਮ ਨੇ ਕੇਵਲ ਤੇ ਕੇਵਲ ਗੁਣ ਜਿਹੜੇ ਨੇ ਨਾ ਸੰਤ ਵਾਲੇ ਜਿਸ ਦੇ ਅੰਦਰ ਹਨ ਉਹਨੂੰ ਸੰਤ ਮੰਨਿਆ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਸਹਿਸਕ੍ਰਿਤੀ ਸਲੋਕਾਂ ਦੇ ਵਿੱਚ ਕਿਵੇਂ ਪਤਾ ਲੱਗੇ ਕਿ ਸੰਤ ਹੈ। ਪਹਿਲਾ ਲੱਛਣ ਹੈ ਕਿ ਉਹ ਰਾਮ ਦੇ ਨਾਮ ਦਾ ਮੰਤਰ ਜਪਦਾ ਹੈ, ਰਾਮ ਦੇ ਨਾਮ ਨੂੰ ਜਪਦਾ ਹੈ ਤੇ ਸਾਰਿਆਂ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਵੇਖਦਾ ਹੈ। ਉਹਨੂੰ ਗਿਆਨ ਹੈ ਸੁੱਖ ਤੇ ਦੁੱਖ ਨੂੰ ਜਿਹੜਾ ਹੈ ਉਹ ਬਰਾਬਰ ਕਰਕੇ ਸਮਝਦਾ ਹੈ ਤੇ ਜਿਹੜਾ ਜੀਵਨ ਜਿਉਂਦਾ ਵੈਰ ਤੋਂ ਰਹਿ ਧੋ ਕੇ, ਵੈਰ ਤੋਂ ਰਹਿ ਧੋ ਕੇ ਸਾਰੇ ਜੀਵਾਂ ਦੇ ਉੱਤੇ ਦਇਆ ਕਰਦਾ ਹੈ, ਪੰਜਾਂ ਦੁੱਖਾਂ ਨੂੰ ਆਪਣੇ ਨੇੜੇ ਨਹੀਂ ਆਣ ਦਿੰਦਾ, ਗੋਪਾਲ ਦੇ ਨਾਮ ਦੀ ਖੁਰਾਕ ਖਾਂਦਾ ਹੈ, ਵਾਹਿਗੁਰੂ ਪਰਮਾਤਮਾ ਦੀ ਭਗਤੀ ਭਾਵਨਾ ਦੇ ਨਾਲ ਕਰਦਾ। ਦੁਸ਼ਮਣ ਆ ਜਾਵੇ, ਮਿੱਤਰ ਆ ਜਾਵੇ, ਸਾਰਿਆਂ ਨੂੰ ਉਪਦੇਸ਼ ਬਰਾਬਰ ਦਿੰਦਾ ਹੈ, ਨਿੰਦਾ ਨਹੀਂ ਸੁਣਦਾ, ਹਉਮੈ ਨਹੀਂ ਕਰਦਾ, ਆਪਾ ਭਾਵ ਤਿਆਗਦਾ, ਰਹਿੰਦਾ ਸੰਸਾਰ ਵਿੱਚ ਹੈ, ਪਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਦੇ ਮੋਹ ਤੋਂ ਨਿਰਲੇਪ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਉਹ ਹੈ ਪੂਰਨ ਪੁਰਖ ਜਿਸ ਵਿੱਚ ਇਹ ਛੇ ਲੱਛਣ ਨੇ, ਤੇ ਉਸੇ ਦਾ ਨਾਮ ਹੀ ਸੰਤ ਹੈ, ਉਸੇ ਦਾ ਨਾਮ ਹੀ ਗੁਰਮੁਖ ਹੈ, ਉਸੇ ਦਾ ਨਾਮ ਹੀ ਸਾਧ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨੇ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨੈ। ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਤੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੇ ਉਪਦੇਸ਼ੰ ਸਮ ਮਿੱਤਰ ਸੱਤਰ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸਰਵਨੰ ਆਪ ਤਿਆਗ ਸਗਲ ਰੇਨੁਕ ਹੈ ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਵਾ ਚੀਜ਼ਾਂ ਦਾ ਫਰਕ ਹੁੰਦਾ ਹੈ ਪਰ ਪਤਾ ਕਦੋਂ ਲੱਗਦਾ ਹੈ ਜਦੋਂ ਵਾਹ ਪੈਂਦੀ ਹੈ ਵਿਹਾਰ ਪੈਂਦਾ ਹੈ ਭਾਈ ਸਾਹਿਬ ਜੀ ਨੇ ਇੱਕ ਪੌੜੀ ਦੇ ਵਿੱਚ ਬੜਾ ਸੁੰਦਰ ਕਥਨ ਕੀਤਾ ਹੈ ਆ ਤਰੇਕ ਹੁੰਦੀ ਨਾ ਤਰੇਕ ਇਹਨੂੰ ਵੀ ਅੰਗੂਰਾਂ ਵਰਗੇ ਹੀ ਗੁੱਛੇ ਲੱਗਦੇ ਪਰ ਅੰਗੂਰ ਨਹੀਂ ਅੱਖ ਜਿਹੜੇ ਨੇ ਅੱਖ ਪਹਾੜੀ ਅੱਖ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਵੀ ਅੰਬ ਦੇ ਆਕਾਰ ਦੀਆਂ ਅੰਬੀਆਂ ਖੜੀਆਂ ਲੱਗਦੀਆਂ ਨੇ ਪਰ ਅੰਬ ਨਹੀਂ ਸੋਨੇ ਦੇ ਮੁਕਾਬਲੇ ਤੇ ਗਹਿਣੇ ਜਿਹੜੇ ਨੇ ਅੱਜ ਬਨੌਤੀ ਗਹਿਣੇ ਵੀ ਬਣਾਏ ਜਾਂਦੇ ਨੇ ਪਰ ਉਹ ਸੋਨੇ ਦਾ ਮੁਕਾਬਲਾ ਨਹੀਂ ਕਰਦੇ ਫਟਕ ਹੀਰੇ ਦਾ ਮੁਕਾਬਲਾ ਨਹੀਂ ਕਰ ਸਕਦਾ ਹੁਣ ਲੱਸੀ ਵੀ ਚਿੱਟੀ ਹੈ ਦੁੱਧ ਵੀ ਚਿੱਟਾ ਲੱਸੀ ਆਪਣੀ ਥਾਂ ਤੇ ਆ ਦੁੱਧ ਆਪਣੀ ਥਾਂ ਤੇ ਆ ਇਸੇ ਤਰ੍ਹਾਂ ਸਾਧ ਤੇ ਅਸਾਧ ਦੀ ਪਰਖ ਕੀ ਹੈ ਜਦੋਂ ਕਰਤੂਤ ਸਾਹਮਣੇ ਆ ਜਾਂਦੀ ਅਸੀਂ ਲੋਕ ਪੂਰਨ ਪੁਰਖ ਦਾ ਸਰਟੀਫਿਕੇਟ ਵੀ ਬੜੀ ਜਲਦੀ ਦਿੰਦੇ ਹਾਂ ਕੈਂਸਲ ਵੀ ਬੜੀ ਜਲਦੀ ਕਰਦੇ ਹਾਂ ਸਾਨੂੰ ਨਹੀਂ ਪਤਾ ਅਸੀਂ ਆਪ ਅਧੂਰੇ ਹਾਂ ਤੇ ਪੂਰਾ ਕਿਵੇਂ ਕਹਿ ਦਿੱਤਾ ਪੂਰੇ ਨੂੰ ਪੂਰਾ ਤਾਂ ਪੂਰਾ ਕਹਿ ਸਕਦਾ ਜਿਹੜਾ ਆਪ ਅਧੂਰਾ ਉਹ ਦੂਜੇ ਨੂੰ ਪੂਰਾ ਕਿਵੇਂ ਕਹੇਗਾ ਪਰ ਸਾਡੀ ਆਦਤ ਤੇ ਸਾਡਾ ਸੁਭਾਅ ਹੈ ਅਸੀਂ ਪਰਖ ਨਹੀਂ ਕਰਦੇ ਫੱਟ ਹਰ ਬੰਦੇ ਦੇ ਨਾਮ ਨਾਲ ਲਾ ਦਿੰਦੇ ਹਾਂ ਜੀ ਇਹ ਤਾਂ ਪੂਰਨ ਸੰਤ ਹੈ ਇਹ ਤਾਂ ਪੂਰਾ ਭਾਂਡਾ ਹੈ ਤੇ ਜਦੋਂ ਲੱਗਦਾ ਪਤਾ ਕਰਤੂਤ ਦਾ ਫਿਰ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਹਾਂ ਤੇ ਕਹਿੰਦੇ ਵੀ ਇਹ ਤਾਂ ਬਿਲਕੁਲ ਖਾਲੀ ਹੈ ਪੂਰਨ ਤਾਂ ਹੈ ਹੀ ਨਹੀਂ ਮੈਂ ਬੇਨਤੀ ਕਰ ਰਿਹਾ ਸੀ ਭਾਈ ਸਾਹਿਬ ਕਹਿੰਦੇ ਨੇ ਗੁੱਛਾ ਹੋਏ ਤ੍ਰਿਕੂਣਾ ਕਿਉਂ ਵੜੀਆ ਦੱਖ ਹੈ ਅੱਕੈ ਕੇਰੀ ਖੱਖੜੀ ਕੋਈ ਅੰਬ ਨਾ ਆਖੈ ਗਹਿਣੇ ਜਿਉਂ ਜਰ ਪੋਸ਼ ਦੇ ਕਿਉਂ ਸੋਨਾ ਸੱਖ ਹੈ ਫਟਕ ਨਾ ਪੁੱਜਣ ਹੀਰਿਆ ਉਹ ਭਰੇ ਬਿਆਖ ਹੈ ਭੌੜੇ ਦਿਸਣ ਸ਼ਾਹ ਦੁੱਧ ਸਾਧੋ ਗੁਣਗਖ ਹੈ ਸਾਧ ਅਸਾਧ ਪਰਖੀਅਨ ਸਾਧ ਅਸਾਧ ਪਰਖੀਅਨ ਕਰਤੂ ਸੁਪੱਖ ਹੈ ਵੇਖੋ ਗਿੱਦੜ ਗਿੱਦੜ ਹੀ ਰਹਿਣਾ ਹੈ ਬੇਸ਼ੱਕ ਉਹ ਆਪਣੇ ਆਪ ਨੂੰ ਰੰਗ ਲਵੇ ਤੇ ਥੋੜ੍ਹੀ ਦੇਰ ਲੋਕਾਂ ਦੇ ਉੱਤੇ ਪ੍ਰਭਾਵ ਵੀ ਪਾ ਲਵੇ ਮੈਂ ਨੀਲ ਸ਼ੇਰ ਹਾਂ ਭਾਈ ਸਾਹਿਬ ਜੀ ਨੇ ਐਸੇ ਮਨੁੱਖ ਦੀ ਤੁਲਨਾ ਜਿਹੜਾ ਗੁਣ ਹੈ ਨਹੀਂ ਪਰ ਪ੍ਰਭਾਵ ਲੋਕਾਂ ਦੇ ਉੱਤੇ ਇਹ ਛੱਡ ਰਿਹਾ ਹੈ ਮੈਂ ਸੰਤ ਹਾਂ ਮੈਂ ਗੁਰੂ ਹਾਂ ਮੈਂ ਬਾਬਾ ਹਾਂ ਪਰ ਧਿਆਨ ਦੇਵਿਓ ਹਾਲਤ ਗਿੱਦੜ ਵਾਲੀ ਕਿਉਂਕਿ ਅੰਦਰ ਗੁਣ ਨਹੀਂ ਪੈਦਾ ਕੀਤੇ ਹਾਂ ਸੰਤ ਬਣ ਪਰ ਸੰਤ ਬਾਰੇ ਲੱਛਣ ਵੀ ਆਪਣੇ ਅੰਦਰ ਪੈਦਾ ਕਰ। ਪਿਆਰਿਓ, ਸੰਤ ਸ਼ਬਦ ਨਾਲ ਨਫ਼ਰਤ ਨਾ ਕਰੀਏ, ਨਫ਼ਰਤ ਉਹਨਾਂ ਲੋਕਾਂ ਦੇ ਨਾਲ ਕਰੀਏ ਜਿਹੜੇ ਸ਼ਬਦ ਦੀ ਦੁਰਵਰਤੋਂ ਕਰ ਰਹੇ ਨੇ, ਦੁਰਵਰਤੋਂ ਕਰ ਰਹੇ ਨੇ। ਭਾਈ ਸਾਹਿਬ ਆਖਦੇ ਨੇ, ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾਂ, ਜੰਗਲ ਅੰਦਰ ਜਾ ਕੇ ਪਾਪ ਕਮੱਤਾ, ਜੰਗਲ ਅੰਦਰ ਜਾ ਕੇ ਪਾਖੰਡ ਕਮੱਤਾ, ਦਰ ਸੇਵੇ ਮਿਰਗਾਵਲੇ ਹੋਏ ਬਹਿ ਅਵੱਤਾ, ਕਰੇ ਹਕੂਮਤ ਅਗਲੀ ਕੂੜੇ ਮਦ ਮੱਤਾ, ਪਰ ਬੋਲਣ ਪਾਜ ਉਘੇੜਿਆ ਜਿਉ ਮੂਲੀ ਪੱਤਾ। ਮੂਲੀ ਖਾਣ ਵਾਲਾ ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕਾਏ ਪਤਾ ਲੱਗ ਜਾਂਦਾ ਹੈ। ਬਿਲਕੁਲ, ਸਿਆਣੇ ਕਹਿੰਦੇ ਨੇ ਵੀ ਗਿੱਦੜ ਇੱਕ ਬੋਲੇ ਤੇ ਸਾਰੇ ਗਿੱਦੜ ਉਸਦੇ ਮਗਰ ਬੋਲਦੇ ਨੇ। ਬਣਿਆ ਹੋਇਆ ਸੀ ਸ਼ੇਰ, ਪਰ ਹੈ ਸੀ ਗਿੱਦੜ। ਮੈਂ ਬੇਨਤੀ ਕਰ ਰਿਹਾ, ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਸਰਨ ਜੋ ਜਨ ਭਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤ ਉਧਰਨ ਦਿਆਲਨ ਆਸਰੰ ਗੋਪਾਲ ਕੀਰਤਨੈ, ਰੱਬ ਦੇ ਪਿਆਰੇ ਗੁਰਮੁਖ ਜਨ ਸੰਤ ਜਨ ਕਿਹੜੇ ਜਿਹੜੇ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦਾ ਆਸਰਾ ਲੈਂਦੇ ਨੇ, ਕੀਰਤਨ ਦਾ ਆਸਰਾ ਲੈਂਦੇ ਨੇ। ਉਹ ਇਸ ਸੰਸਾਰ ਤੋਂ ਉਧਰਦੇ ਨੇ, ਭਾਵ ਤ੍ਰਿਸ਼ਨਾ ਦੀ ਅੱਗ ਤੋਂ ਬਚਦੇ ਨੇ, ਵਿਕਾਰਾਂ ਦੀ ਅੱਗ ਤੋਂ ਬਚਦੇ ਨੇ, ਆਪ ਬਚਦੇ ਨੇ ਹੋਰਨਾਂ ਨੂੰ ਬਚਾਉਂਦੇ ਨੇ, ਆਪ ਬਚਦੇ ਨੇ ਹੋਰਨਾਂ ਨੂੰ ਬਚਾਉਂਦੇ ਨੇ। ਕੌਣ? ਜਿਹੜੇ ਵਾਹਿਗੁਰੂ ਪਰਮਾਤਮਾ ਗੋਪਾਲ ਪ੍ਰਭੂ ਦਾ ਕੀਰਤਨ ਕਰਦੇ ਨੇ, ਕਿਉਂਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨਕ ਬਾਰ ਕਰ ਬੰਧਨ ਸੰਤਨ, ਉਹਾਂ ਚਰਨ ਗੋਬਿੰਦ ਜੀ ਕੇ ਬਸਨਾ। ਅਨੇਕਾਂ ਵਾਰੀ ਰੱਬ ਦੇ ਪਿਆਰੇ ਗੁਰਮੁਖਾਂ ਦੇ ਉੱਤੋਂ ਕੁਰਬਾਨ ਹੋ, ਉਹਨਾਂ ਨਮਸਕਾਰ ਕਰ, ਉਹਨਾਂ ਨੂੰ ਮੱਥਾ ਟੇਕ। ਕਿਉਂ? ਉਹਨਾਂ ਦੇ ਹਿਰਦੇ ਵਿੱਚ, ਉਹਾਂ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਚਰਨ ਵਸਦੇ ਨੇ, ਯਾਦ ਹੈ ਕਿ ਇਹ ਮੇਰੀ ਜੀਭ ਅੱਠੇ ਪੈਰ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਕਰ। ਜਿਸ ਯੁੱਗ ਦੇ ਵਿੱਚ ਉਹ ਆਪਾਂ ਲੰਘ ਰਹੇ ਹਨ, ਇਸ ਯੁੱਗ ਦੇ ਵਿੱਚ ਪ੍ਰਧਾਨ ਹੈ ਕੀ? ਕੀਰਤਨ, ਵਾਹਿਗੁਰੂ ਪਰਮਾਤਮਾ ਦੀ ਕੀਰਤੀ। ਕਿਉਂਕਿ ਚੌਂ ਯੁਗਾਂ ਕਾ ਹੁਣ ਨਿਬੇੜਾ, ਚੌਂ ਯੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਇੱਕ ਨਿਧਾਨਾ, ਇੱਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ। ਕੱਲ ਮਹਿ ਕੀਰਤ ਹਰ ਨਾਮਾ, ਕਿਉਂਕਿ ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲ ਯੁਗ ਦੇ ਵਿੱਚ ਸਤਿਗੁਰਾਂ ਨੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ, ਤੇ ਮਹਾਰਾਜ ਕਿਰਪਾ ਕਰਦੇ ਨੇ ਜਿਹੜੇ ਸੰਤ ਜਨ ਰੱਬ ਦੇ ਪਿਆਰੇ ਗੁਰਮੁਖ ਜਨ ਸਿੱਖ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਕਰਦੇ ਨੇ, ਗੋਪਾਲ ਪ੍ਰਭੂ ਦਾ ਕੀਰਤਨ ਕਰਦੇ ਨੇ, ਉਹ ਤ੍ਰਿਸ਼ਨਾ ਦੀ ਅੱਗ ਕਹੀਏ, ਵਿਕਾਰਾਂ ਦੀ ਅੱਗ ਕਹੀਏ, ਇਸ ਭਵ ਸਾਗਰ ਤੋਂ ਪਾਰ ਉਤਰਦੇ ਨੇ, ਬਚ ਜਾਂਦੇ ਹਨ।
ਨਿਰਮਲੰ ਸੰਤ ਸੰਗੇਣਾ ਕੋਟ ਨਾਨਕ ਪਰਮੇਸ਼ਰ,
ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਪ੍ਰਭੂ ਪਿਆਰਿਆਂ ਦੀ ਜਿਹੜੀ ਸੰਗਤ ਹੈ ਨਾ, ਕਿਹੜਿਆਂ ਦੀ? ਜਿਹੜੇ ਦਿਆਲ ਵਾਹਿਗੁਰੂ ਪਰਮਾਤਮਾ ਗੋਪਾਲ ਪ੍ਰਭੂ ਦਾ ਕੀਰਤਨ ਕਰਦੇ ਨੇ, ਉਹਨਾਂ ਸੰਤਾਂ ਦੀ ਸੰਗਤ ਜਿਹੜੀ ਹੈ ਉਸ ਵਿੱਚ ਜੁੜਿਆ, ਉਸ ਵਿੱਚ ਮਿਲਿਆ, ਜੀਵਨ ਪਵਿੱਤਰ ਹੁੰਦਾ ਹੈ। ਤੇ ਮਹਾਰਾਜ ਆਖਦੇ ਨੇ ਅਸੀਂ ਵੀ ਉਸ ਵਾਹਿਗੁਰੂ ਪਰਮਾਤਮਾ ਦਾ ਪੱਲਾ ਫੜੀਏ, ਉਸ ਵਾਹਿਗੁਰੂ ਪਰਮਾਤਮਾ ਦੀ ਓਟ ਲਈਏ, ਉਸ ਵਾਹਿਗੁਰੂ ਪਰਮਾਤਮਾ ਦਾ ਆਸਰਾ ਲਈਏ। ਇੱਕ ਗੱਲ ਧਿਆਨ ਵਿੱਚ ਰੱਖਣੀ, ਗੋਪਾਲ ਦਾ ਕੀਰਤਨ ਕਰੋਗੇ, ਵਾਹਿਗੁਰੂ ਦਾ ਪੱਲਾ ਫੜੋਗੇ, ਗੁਰੂ ਪਿਆਰਿਆਂ ਦੀ ਸੰਗਤ ਕਰੋਗੇ ਤੇ ਸੰਸਾਰ ਨੇ ਤੁਹਾਡੇ ਨਾਲ ਕੋਈ ਨਹੀਂ ਤੁਰਨਾ, ਸੰਸਾਰ ਨੇ ਤੁਹਾਡੇ ਨਾਲ ਕੋਈ ਨਹੀਂ ਤੁਰਨਾ। ਕਿਉਂ? ਕਈ ਵਾਰੀ ਅਸੀਂ ਕਹਿੰਦੇ ਹਾਂ ਖੂਨ ਦਾ ਰਿਸ਼ਤਾ ਹੈ ਜੀ, ਫਿਰ ਧਿਆਨ ਦੇਵੇ, ਖੂਨ ਦਾ ਰਿਸ਼ਤਾ, ਖੂਨ ਦੇ ਰਿਸ਼ਤੇ ਕਈ ਵਾਰੀ ਜਾਨ ਦੇ ਵੈਰੀ ਬਣ ਜਾਂਦੇ ਨੇ। ਪੁਰਾਣਾ ਇਤਿਹਾਸ ਪੜ੍ਹ ਲਓ ਕਿ ਹਰਨਾਕਸ਼ ਤੇ ਪ੍ਰਹਿਲਾਦ ਦਾ ਖੂਨ ਦਾ ਰਿਸ਼ਤਾ ਨਹੀਂ, ਕੰਸ ਤੇ ਕ੍ਰਿਸ਼ਨ ਦਾ ਖੂਨ ਦਾ ਰਿਸ਼ਤਾ ਨਹੀਂ, ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਖੂਨ ਦਾ ਰਿਸ਼ਤਾ ਨਹੀਂ। ਪਰ ਨਹੀਂ ਬਣੀ, ਕਿਉਂ? ਵਿਚਾਰਾਂ ਨਹੀਂ ਡਰੀਆਂ, ਵਿਚਾਰਾਂ ਦੀ ਸਾਂਝ ਨਹੀਂ। ਜਦੋਂ ਕੋਈ ਬੰਦਾ ਰੱਬ ਦੀ ਕੀਰਤੀ ਕਰਨ ਲੱਗ ਪੈਂਦਾ ਹੈ, ਜਦੋਂ ਕੋਈ ਬੰਦਾ ਵਾਹਿਗੁਰੂ ਦਾ ਆਸਰਾ ਲੈਂਦਾ ਹੈ, ਗੁਰਮੁਖਾਂ ਦੀ ਸੰਗਤ ਕਰਦਾ ਹੈ, ਲੋਕਾਂ ਨਾਲ ਉਸਦੇ ਵਿਚਾਰ ਨਹੀਂ ਰਲਦੇ ਤੇ ਲੋਕਾਂ ਨਾਲ ਬਣਦੀ ਕੋਈ ਨਹੀਂ। ਪਰ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਪਰਵਾਹ ਨਾ ਕਰ, ਦੁਨੀਆ ਨਾ ਸਲਾਹੇ ਜੋ ਮਰਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਈਐ ਸੱਚਾ ਵੇ ਪਰਵਾਹ। ਕਿਉਂਕਿ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਇਹ ਗੱਲ ਧਿਆਨ ਵਿੱਚ ਰੱਖਣੀ, ਗੁਰੂ ਦਾ ਸੰਗ, ਗੁਰੂ ਦੀ ਸੰਗਤ, ਪ੍ਰਭੂ ਪਿਆਰਿਆਂ ਦੀ ਸੰਗਤ ਮਹਾਂ ਪਵਿੱਤਰ ਹੈ। ਜੇ ਸਾਨੂੰ ਰੰਗ ਨਹੀਂ ਲੱਗਾ, ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆਈ, ਇਹ ਮਤ ਸਮਝੋ ਕਿ ਸੰਗਤ ਵਿੱਚ ਤਾਕਤ ਨਹੀਂ, ਗੁਰੂ ਵਿੱਚ ਤਾਕਤ ਨਹੀਂ, ਕਮੀ ਸਾਡੇ ਵਿੱਚ ਹੈ। ਸੁਣਿਆ ਜ਼ਰੂਰ ਹੈ ਪਰ ਆਪਣੇ ਆਪ ਨੂੰ ਉਸਦੇ ਮੁਤਾਬਕ ਢਾਲਿਆ ਨੇ। ਬੜੇ ਪਿਆਰੇ ਬਚਨ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੇ ਹਰ ਰੰਗ, ਇਹ ਨਿਸ਼ਾਨੀ ਸਾਧ ਕੀ ਜਿਤ ਭੇਟਤ ਧਰੀਐ। ਮਹਾਰਾਜ ਨੇ ਬਚਨ ਕਹੇ ਨੇ, ਜੇ ਸਾਡੇ ਜੀਵਨ ਵਿੱਚ ਬਦਲਾਅ ਨਹੀਂ ਆਇਆ ਤੇ ਕਮੀ ਸੰਗਤ ਵਿੱਚ ਨਹੀਂ, ਕਮੀ ਸਾਡੇ ਵਿੱਚ ਹੈ। ਜੇ ਸਾਡਾ ਜੀਵਨ ਪਵਿੱਤਰ ਨਹੀਂ ਹੋਇਆ, ਕਮੀ ਸਾਡੇ ਵਿੱਚ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਰੱਬ ਦੇ ਪਿਆਰੇ ਜਿਹੜੇ ਵਾਹਿਗੁਰੂ ਗੋਪਾਲ ਦਾ ਕੀਰਤਨ ਕਰਦੇ ਨੇ, ਆਪ ਦਿਆਲੂ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਤਪਸ਼ ਤੋਂ ਬਚਦੇ ਨੇ, ਵਿਕਾਰਾਂ ਦੀ ਅੱਗ ਤੋਂ ਬਚਦੇ ਨੇ, ਆਪ ਉਧਰਦੇ ਨੇ, ਹੋਰਨਾਂ ਨੂੰ ਉਧਾਰਦੇ ਨੇ, ਉਹਨਾਂ ਦਾ ਸੰਗ, ਉਹਨਾਂ ਦੀ ਸੰਗਤ ਬੜੀ ਪਵਿੱਤਰ ਹੈ, ਜੀਵਨ ਨੂੰ ਪਵਿੱਤਰ ਕਰਨ ਵਾਲੀ ਹੈ। ਤੇ ਅਸੀਂ ਵੀ ਮਹਾਰਾਜ ਆਖਦੇ ਨੇ ਭਾਈ ਉਸ ਵਾਹਿਗੁਰੂ ਪਰਮਾਤਮਾ ਦਾ ਪੱਲਾ ਫੜੀਏ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਝਾਈ ਛੋੜਿਆ ਹੱਬ ਕਿਸ ਤਿਆਗੀ ਹੱਬੇ ਸੌਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਅਸੀਂ ਉਸਦਾ ਲੜ ਫੜੀਏ ਉਸਦਾ ਆਸਰਾ ਲਈਏ।
ਚੰਦਨ ਚਾਂਦਨਾ ਸਰ ਦੁਰਤ ਮੂਲ ਨਾ ਮਿਟਈ ਕਾਮ।
ਸਤਿਗੁਰੂ ਜੀ ਨੇ ਕੁਝ ਦੁਨਿਆਵੀ ਚੀਜ਼ਾਂ ਦਾ ਨਾਮ ਲਿਆ ਹੈ ਜਿਨ੍ਹਾਂ ਨੂੰ ਲੋਕ ਠੰਡ ਵਾਸਤੇ ਵਰਤਦੇ ਨੇ ਵੀ ਠੰਡ ਪ੍ਰਾਪਤ ਹੋ ਜਾਵੇ ਸ਼ਾਂਤੀ ਮਿਲ ਜਾਵੇ, ਪਰ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਚੀਜ਼ਾਂ ਦਾ ਜ਼ਿਕਰ ਕਰਕੇ ਆਖਦੇ ਨੇ ਇਹਨਾਂ ਨਾਲ ਤਾਂ ਠੰਡ ਨਹੀਂ ਮਿਲਦੀ, ਇਹਨਾਂ ਨਾਲ ਤਾਂ ਅੰਦਰ ਦੀ ਗਰਮੀ ਨਹੀਂ ਜਾਂਦੀ। ਹਾਂ ਇੱਕ ਚੀਜ਼ ਹੈ ਜੋ ਜੀਵਨ ਦੇ ਅੰਦਰ ਪ੍ਰਾਪਤ ਕਰ ਲਈ ਜਾਵੇ, ਰੁੱਤ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਥਾਂ ਕੋਈ ਵੀ ਹੋਵੇ, ਬਸ ਠੰਡ ਹੀ ਵਰਤੀ ਰਹੇਗੀ, ਉੱਥੇ ਗਰਮੀ ਨਹੀਂ, ਉੱਥੇ ਗਰਮੀ ਨਹੀਂ, ਉੱਥੇ ਗੁੱਸਾ ਨਹੀਂ, ਕ੍ਰੋਧ ਨਹੀਂ, ਸ਼ਾਂਤੀ ਹੀ ਸ਼ਾਂਤੀ ਹੈ। ਆ ਇੱਕ ਜ਼ਿਕਰ ਆਪਾਂ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ, ਕੋਈ ਨਾਗਾ ਸਾਧੂ ਸਰੀਰ 'ਤੇ ਸੁਆਹ ਮਲ ਕੇ ਆ ਗਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਆ ਰਿਹਾ ਹੈ ਤੇ ਉੱਚੀ ਉੱਚੀ ਬੋਲਦਾ ਆ ਰਿਹਾ ਹੈ ਇਹ ਸਰੀਰ ਨੇ ਅਨਸੁਆਹ ਹੋ ਜਾਣਾ, ਮਿੱਟੀ ਹੋ ਜਾਣਾ, ਆਪਾਂ ਪਹਿਲਾਂ ਹੀ ਮੰਨ ਲਈਏ। ਭਾਈ ਸੁਥਰਾ ਜੀ ਆ ਗਏ, ਕਵੀ ਸਨ, ਸਰੀਰ ਨੂੰ ਉਂਗਲ ਲਾ ਕੇ ਕਹਿਣ ਲੱਗੇ ਇਹ ਜਿਹੜੀ ਸੁਆਹ ਹੈ ਸੰਜੀ ਤੁਸੀਂ ਆਪਣੇ ਸਰੀਰ 'ਤੇ ਮਰੀ ਹੋਈ, ਇਹ ਗੋਹਾ ਕਿਸ ਦਾ ਹੈ, ਗਾਂ ਦਾ ਜਾਂ ਮਾਈ ਦਾ? ਥੋੜ੍ਹਾ ਜਿਹਾ ਧੀਰਜ ਰੱਖ ਕੇ ਸਾਧ ਨੇ ਦੱਸਿਆ ਵੀ ਇਹ ਗਾਂ ਦਾ ਹੈ। ਅਗਲੀ ਗੱਲ ਉਹਨੇ ਪੁੱਛੀ ਵੀ ਗਾਂ ਦਾ ਰੰਗ ਕਿਹੋ ਜਿਹਾ ਸੀ? ਥੋੜ੍ਹਾ ਜਿਹਾ ਕ੍ਰੋਧ ਵਿੱਚ ਆ ਗਿਆ। ਜਦੋਂ ਪੁੱਛਿਆ ਗੋਬਰ ਪਤਲਾ ਸੀ ਜਾਂ ਕਰੜਾ ਸੀ, ਤੇ ਸੰਤ ਨੇ ਡੰਡਾ ਫੜ ਲਿਆ, ਭਾਈ ਸਾਹਿਬ ਦੇ ਮਗਰ ਲੱਗ ਗਿਆ, ਤੇ ਭਾਈ ਸਾਹਿਬ ਕਹਿਣ ਲੱਗੇ ਨਾ ਮਾਰੀ, ਕਿਉਂਕਿ ਮੇਰਾ ਜਾਣਾ ਕੱਖ ਨਹੀਂ, ਤੇਰਾ ਰਹਿਣਾ ਕੱਖ ਨਹੀਂ। ਫਿਰ ਧਿਆਨ ਦੇਵਿਓ, ਮੇਰਾ ਜਾਣਾ ਕੱਖ ਨਹੀਂ, ਤੇਰਾ ਰਹਿਣਾ ਕੱਖ ਨਹੀਂ। ਕਹਿਣ ਲੱਗੇ ਭਾਈ ਸੁਥਰਾ ਜੀ ਲਾਹ ਦੇ ਸੁਆਹ ਆ ਜਿਹੜੀ ਸਰੀਰ 'ਤੇ ਮਰੀ ਹੋਈ ਏ, ਕਿਉਂਕਿ ਅੱਗ ਬਣ ਕੇ ਤੇਰੇ ਅੰਦਰ ਦੇ ਸ਼ੁਭ ਗੁਣਾਂ ਨੂੰ ਇਹਨੇ ਸਾੜ ਦਿੱਤਾ। ਪਖੰਡ ਭੇਖ ਇਹਨੂੰ ਕੋਈ ਥਾਂ ਨਹੀਂ, ਅੱਗ ਬਲ ਰਹੀ ਹਰ ਪਾਸੇ। ਪ੍ਰਿੰਸੀਪਲ ਹਰਭਜਨ ਸਿੰਘ ਜੀ ਇੱਕ ਗੱਲ ਕਹਿੰਦੇ ਸੀ, ਕਹਿੰਦੇ ਸਨ ਕੰਡੇ ਬੜੇ ਬੀਜੇ ਗਏ ਨੇ, ਹੁਣ ਕੰਡੇ ਜੁਗਣ ਦਾ ਟਾਈਮ ਹੈ। ਕੰਡੇ ਬੀਜੋ ਨਾ, ਕੰਡੇ ਚੁਗਣ ਦਾ ਟਾਈਮ ਹੈ। ਤੇ ਆਪਾਂ ਜਿੰਨੇ ਬੈਠੇ ਹੋਏ ਹਾਂ ਆਪਣੇ ਗਰੀਬਾਨ ਦੇ ਅੰਦਰ ਝਾਤ ਮਾਰ ਕੇ ਵੇਖੀਏ ਸਾਡੇ ਵਿੱਚੋਂ ਕੰਡੇ ਚੁਣਨ ਵਾਲੇ ਕਿੰਨੇ ਨੇ, ਅੱਗ ਬੁਝਾਉਣ ਵਾਲੇ ਕਿੰਨੇ ਨੇ। ਤਾਰੂ ਪੋਪਟ ਨੇ ਇੱਕ ਗੱਲ ਕਹੀ ਸੀ ਨਾ, ਭਾਈ ਤਾਰੂ ਨੇ ਇੱਕ ਗੱਲ ਕਹੀ ਸੀ, ਲਾਹੌਰ ਦੇ ਅੰਦਰ ਅੱਗ ਲੱਗੀ, ਬਾਲਟੀ ਚੁੱਕ ਲਈ ਬੁਝਾਉਣ ਵਾਸਤੇ ਤੁਰ ਪਿਆ ਪਾਣੀ ਦੀ ਬਾਲਟੀ ਲੈ ਕੇ, ਵੇਖਣ ਵਾਲੇ ਨੇ ਵੇਖਿਆ, ਕਹਿਣ ਲੱਗਾ ਭਾਈ ਸਾਹਿਬ ਜੀ ਅੱਗ ਬਹੁਤ ਲੱਗੀ ਹੋਈ ਏ, ਆ ਪਾਣੀ ਦੀ ਬਾਲਟੀ ਉੱਥੇ ਕੀ ਕਰੇਗੀ, ਆ ਪਾਣੀ ਦੀ ਬਾਲਟੀ ਕੀ ਕਰੇਗੀ। ਤੇ ਭਾਈ ਸਾਹਿਬ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਮੇਰਾ ਮਕਸਦ ਅੱਗ ਨੂੰ ਬੁਝਾਉਣਾ ਨਹੀਂ, ਮੇਰਾ ਭਾਵ ਕੇਵਲ ਇੰਨਾ ਹੈ ਕਿ ਲੱਗੀ ਹੋਈ ਅੱਗ ਦੇ ਵਿੱਚ ਬੁਝਾਉਣ ਵਿੱਚ ਆਪਣਾ ਹਿੱਸਾ ਪਾਵਾਂ, ਕਿਉਂਕਿ ਮੇਰੇ ਬਾਬੇ ਨੇ ਇਹ ਗੱਲ ਕਹੀ ਹੈ ਅੱਗ ਲਾਣੀ ਨਹੀਂ ਅੱਗ ਬੁਝਾਰੀ, ਅੱਗ ਲਾਣੀ ਨਹੀਂ ਅੱਗ ਬੁਝਾਣੀ। ਭਾਈ ਸਾਹਿਬ ਆਖਦੇ ਨਾ, ਬਾਬਾ ਦੇਖੇ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ, ਉੱਚੇ ਚੜ ਕੇ ਦੇਖਿਆ ਘਰ ਘਰ ਇਹਾ ਅੱਗ, ਕਾਰਨ ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਨੇ ਸੁੱਖ ਤਿਆਗ ਦਿੱਤੇ, ਪੁੱਤਰਾਂ ਨੂੰ ਸੰਭਾਲਣ ਦਾ ਟਾਈਮ ਸੀ, ਔਰਤ ਨੂੰ ਸੰਭਾਲਣ ਦਾ ਟਾਈਮ ਸੀ, ਮਾਂ ਪਿਓ ਦੀ ਸੇਵਾ ਕਰਨ ਦਾ ਟਾਈਮ ਸੀ, ਪਰ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਨ
ਧਰਤ ਲੁਕਾਈ, ਬਾਬੇ ਨੇ ਠੰਡ ਵਰਤਾਈ। ਨੈ ਸੀਤਲੰ ਚੰਦਰ ਦੇਵੈ, ਨੈ ਸੀਤਲੰ ਬਾਵਨ ਚੰਦਨ, ਨੈ ਸੀਤਲੰ ਸੀਤ ਰੋਤੇ, ਨਾਨਕ ਸੀਤਲੰ ਸਾਧ ਸਵਜਨ। ਠੰਡ ਚੰਦਨ ਵਿੱਚ ਨਹੀਂ। ਅੱਜ ਤਾਂ ਭੇਖ ਬਣ ਗਿਆ ਨਾ, ਕੋਈ ਬਾਹਾਂ ਤੇ ਲਾਈ ਫਿਰਦਾ, ਕੋਈ ਕਿੱਥੇ ਲਾਈ ਫਿਰਦਾ ਟਿੱਕੇ ਚੰਦਨ ਦੇ। ਪਰ ਇਹ ਚੰਦਨ ਲੋਕ ਲਾਉਂਦੇ ਸਨ ਰੱਬ ਦੀ ਇਬਾਦਤ ਬੰਦਗੀ ਕਰਨ ਵਾਲੇ, ਕੇਵਲ ਤੇ ਕੇਵਲ ਮਸਤਕ ਨੂੰ ਠੰਡਾ ਕਰਨ ਵਾਸਤੇ। ਪ੍ਰਯੋਜਨ ਤਾਂ ਇਹ ਸੀ, ਮਗਰੋਂ ਇਹ ਚਿੰਨ ਬਣ ਗਿਆ, ਚੱਕਰ ਬਣ ਗਿਆ, ਨਿਸ਼ਾਨ ਬਣ ਗਿਆ। ਮਹਾਰਾਜ ਕਿਰਪਾ ਕਰਦੇ ਨੇ, ਚੰਦਰਮਾ ਦੀ ਚਾਨੀ ਤੇ ਚੰਦਨ ਦਾ ਜਿਹੜਾ ਹੈ ਉਹ ਲਾਇਆ ਹੋਇਆ ਘੋਲ ਲੇਪ ਤੇ ਸਰਦ ਰੁੱਤ ਬਿਲਕੁਲ ਮੂਲ ਤੋਂ ਭਾਵ ਬਿਲਕੁਲ ਘਾਮ ਗਰਮੀ ਨੂੰ ਖਤਮ ਨਹੀਂ ਕਰ ਸਕਦੇ। ਪੁੱਛਿਆ ਬਾਬਾ ਜੀ, ਫਿਰ ਗਰਮੀ ਕਿਵੇਂ ਦੂਰ ਹੋਵੇਗੀ? ਚੰਦਨ ਚੰਦਨ ਸਰਦ ਰੁੱਤ ਮੋਲ ਨਾ ਮਿੱਟੀ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਰੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਰਲਾਏ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਆਤਿਸ਼ ਦੁਨੀਆ, ਦੁਨੀਆ ਅੱਗ ਹੈ। ਰੱਬ ਦਾ ਨਾਮ ਜਿਹੜਾ ਨਾ, ਇਹ ਠੰਡਾ ਠੰਡ ਵਰਤਾਉਣ ਵਾਲਾ, ਰੱਬ ਦਾ ਨਾਮ ਠੰਡ ਵਰਤਾਉਣ ਵਾਲਾ। ਤੇ ਬਾਬੇ ਨੇ ਸਾਧ ਸੰਗਤ, ਉਹ ਲੋਕ ਜਿਹੜੇ ਹਉਮੇ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ ਸੜਦੇ ਪਏ ਸੀ, ਉਹਨਾਂ ਦੇ ਦਰ ਤੇ ਵੀ ਜਾ ਕੇ ਉਹਨਾਂ ਨੂੰ ਜਗਾਇਆ ਤੇ ਨਾਮ ਦੀ ਦਾਤ ਦਿੱਤੀ ਤੇ ਉਹਨਾਂ ਨੂੰ ਇਸ ਤਪਸ਼ ਤੋਂ ਬਚਾਇਆ। ਕਿਉਂਕਿ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੋਰੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ,
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਇਹ ਬਾਹਰੀ ਚੀਜ਼ਾਂ ਅੰਦਰ ਆਤਮੇ ਠੰਡ ਨਹੀਂ ਪਹੁੰਚਾ ਸਕਦੀਆਂ। ਹਾਂ, ਰੱਬ ਦਾ ਨਾਮ ਜਿਹੜਾ ਠੰਡਾ ਹੈ, ਜਿਹੜਾ ਸ਼ਾਂਤੀ ਦੇਣ ਵਾਲਾ ਹੈ, ਜਿਹੜਾ ਸੁਖ ਦੇਣ ਵਾਲਾ ਹੈ, ਉਸ ਨਾਲ ਹੀ ਉਸਨੂੰ ਜਪਿਆ ਠੰਡ ਪ੍ਰਾਪਤ ਹੁੰਦੀ, ਸ਼ਾਂਤੀ ਪ੍ਰਾਪਤ ਹੁੰਦੀ ਹੈ।
ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ।
ਵਾਹਿਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਉਧਰ ਗਏ, ਬਚ ਗਏ, ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ। ਕਿਵੇਂ? ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਵਾਹਿਗੁਰੂ ਪਰਮਾਤਮਾ ਦਾ ਆਸਰਾ ਲੈ ਕੇ, ਵਾਹਿਗੁਰੂ ਪਰਮਾਤਮਾ ਦੀ ਟੇਕ ਲੈ ਕੇ ਇੱਥੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪੌੜੀ ਚਰਨ ਕਮਲ ਕੀ ਓਟ, ਉਧਰੇ ਸਗਲ ਜਨ, ਜਿਨ੍ਹਾਂ ਨੇ ਵਾਹਿਗੁਰੂ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ। ਚਰਨ ਕੀ ਨੇ? ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੀ ਸਿਮਰਤੀ, ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦੀ ਬੰਦਗੀ। ਉਹ ਉਧਰ ਗਏ, ਜਨ ਤੋਂ ਭਾਵ ਇੱਥੇ ਸੇਵਕ ਗੁਰਮੁਖ, ਉਹ ਸਾਧ ਜਨ, ਉਹ ਪਿਆਰੇ, ਉਹ ਗੁਰਮੁਖ ਉਧਰ ਗਏ ਇਸ ਭਵ ਸਾਗਰ ਸੰਸਾਰ ਤੋਂ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ।
ਵਾਹਿਗੁਰੂ ਦਾ ਪ੍ਰਤਾਪ ਸੁਣ ਕੇ, ਵਡਿਆਈ ਸੁਣ ਕੇ ਮਨ ਕਰਕੇ ਨਿਰਭਉ ਹੋ ਗਏ, ਨਿਡਰ ਹੋ ਗਏ, ਦੁਨੀਆ ਵਾਲਾ ਡਰ ਉਹਨਾਂ ਦਾ ਮੁੱਕ ਗਿਆ। ਅਸੀਂ ਲੋਕ ਦੁਨੀਆ ਕੋਲੋਂ ਡਰਦੇ ਹਾਂ, ਅਸੀਂ ਰੱਬ ਕੋਲ ਨਹੀਂ ਡਰਦੇ। ਹਾਲੇ ਕਿ ਪੜ੍ਹੀ ਜਾ ਰਹੇ ਹਾਂ, ਹੱਟ ਪਟਨ ਵਿੱਚ ਮੰਦਰ ਪੰਨੇ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਪੁੱਛਦੇ ਕਹਾਂ ਛਪਾਵੈ। ਮੇਰੀ ਬੇਨਤੀ ਆ, ਕੈਮਰੇ ਜਿਹੜੇ ਲੱਗੇ ਹੋਏ ਨੇ ਸਾਰੀ ਜਗ੍ਹਾ ਤੇ, ਕੇਵਲ ਗੁਰਦੁਆਰਿਆਂ ਦੀ ਗੱਲ ਨਹੀਂ, ਤੁਹਾਡਾ ਧਿਆਨ ਜਾਏਗਾ ਸ਼ਾਇਦ ਗੁਰਦੁਆਰਿਆਂ ਦੀ ਗੱਲ ਹੈ। ਹਰ ਦੁਕਾਨਦਾਰ ਨੇ ਆਪਣੀ ਦੁਕਾਨ ਵਿੱਚ ਕੈਮਰਾ ਲਾਇਆ ਹੋਇਆ, ਘਰ ਬੈਠਾ ਸਭ ਕੁਝ ਵੇਖ ਰਿਹਾ। ਕਿਉਂ ਸਾਧ ਸੰਗਤ, ਜੇ ਸਾਨੂੰ ਇਹ ਗੱਲ ਸਮਝ ਆ ਜਾਵੇ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਤੇ ਫਿਰ ਇਹਨਾਂ ਚੀਜ਼ਾਂ ਦੀ ਲੋੜ ਕੀ। ਆ ਕਈ ਵਾਰੀ ਪ੍ਰਮਾਣ ਦਿੰਦੇ ਨੇ ਬਾਹਰਲੇ ਦੇਸ਼ਾਂ ਦੇ ਅੰਦਰ ਤਾਲੇ ਨਹੀਂ ਲੱਗਦੇ, ਹੁਣ ਉੱਥੇ ਵੀ ਲੱਗਣ ਲੱਗ ਪਏ ਨੇ। ਪਹਿਲਾਂ ਕਹਿੰਦੇ ਖੁੱਲੇ ਹੀ ਰਹਿੰਦੇ ਨੇ, ਅਸੀਂ ਵੀ ਸੁਣਦੇ ਹੁੰਦੇ ਸੀ, ਪਰ ਹੁਣ ਉੱਥੇ ਵੀ ਲੱਗਣ ਲੱਗ ਗਏ ਨੇ। ਸਭ ਕੁਝ ਹੋ ਰਿਹਾ। ਕਿਉਂ? ਕਿਉਂਕਿ ਬੰਦਾ ਬੰਦੇ ਕੋਲੋਂ ਡਰਦਾ, ਰੱਬ ਕੋਲੋਂ ਨਹੀਂ ਡਰਦਾ, ਗੁਰੂ ਕੋਲੋਂ ਨਹੀਂ ਡਰਦਾ। ਜੇ ਗੁਰੂ ਕੋਲੋਂ ਡਰਦਾ ਹੋਵੇ ਬੇਅਦਬੀਆਂ ਕਿਉਂ ਹੋਣ? ਆ ਤੁਸੀਂ ਰਾਤ ਹੀ ਵੇਖਿਆ ਕਾਂਡ ਵਾਪਰਿਆ, ਖਬਰ ਤੁਹਾਡੇ ਕੋਲ ਆ ਰਹੀ। ਮੈਂ ਬੇਨਤੀ ਕਰਾਂ, ਜੇ ਗੁਰੂ ਨੂੰ ਗੁਰੂ ਸਮਝਿਆ ਜਾਵੇ ਤੇ ਉਹਨਾਂ ਨੂੰ ਸਮਝ ਆ ਜਾਵੇ ਜਿਹੜੇ ਬੇਅਦਬੀ ਕਰਨ ਵਾਲੇ ਨੇ ਕਿ ਗੁਰੂ ਦਾ ਸਰੂਪ ਜਿਹੜਾ ਹੈ ਗੁਰੂ ਨਹੀਂ ਗੁਰੂ ਜੋਤ ਹੈ। ਕਿੰਨੇ ਕੁ ਸਰੂਪਾਂ ਦੀ ਬੇਅਦਬੀ ਕਰੋਗੇ? ਸਰੂਪ ਗੁਰੂ ਦਾ ਕੀ ਹੈ, ਗੁਰੂ ਕੌਣ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ। ਪਰ ਮੈਂ ਬੇਨਤੀ ਕਰਾਂ, ਜੇ ਗੁਰੂ ਦਾ ਡਰ ਹੋਵੇ, ਜੇ ਵਾਹਿਗੁਰੂ ਦਾ ਡਰ ਹੋਵੇ ਤੇ ਬੰਦਾ ਸਾਧ ਸੰਗਤ ਕਦੀ ਐਸਾ ਕਰਮ ਆਪਣੇ ਜੀਵਨ ਦੇ ਅੰਦਰ ਨਾ ਕਰੇ, ਕਿਉਂਕਿ ਇਹ ਧਰਮੀ ਬੰਦਿਆਂ ਦਾ ਕੰਮ ਨਹੀਂ, ਇਹ ਅਧਰਮੀ ਬੰਦਿਆਂ ਦਾ ਕੰਮ ਹੈ। ਜਿਹੜਾ ਧਰਮੀ ਹੈ, ਕਿਸੇ ਧਰਮ ਨਾਲ ਵੀ ਸੰਬੰਧ ਰੱਖਦਾ ਹੋਵੇ, ਉਹ ਕਦੀ ਵੀ ਐਸਾ ਨਹੀਂ ਕਰੇਗਾ। ਜਿੰਨਾ ਉਹ ਆਪਣੇ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਦਾ ਹੈ, ਉਹਨਾਂ ਦੂਜੇ ਦੇ ਧਰਮ ਗ੍ਰੰਥ ਦਾ ਵੀ ਸਤਿਕਾਰ ਕਰੇਗਾ। ਇਹ ਕੰਮ ਧਰਮੀਆਂ ਦਾ ਨਹੀਂ। ਤੇ ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਜਿਹੜੇ ਰੱਬ ਦੇ ਪਿਆਰੇ, ਰੱਬ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਨੇ, ਉਸ ਦੀਆਂ ਵਡਿਆਈਆਂ ਸੁਣਦੇ ਨੇ, ਵਡਿਆਈਆਂ ਸੁਣ ਸੁਣ ਕੇ ਹੀ ਨਿਰਭਉ ਹੋ ਜਾਂਦੇ ਨੇ, ਉਹਨਾਂ ਨੂੰ ਡਰ ਨਹੀਂ ਲੱਗਦਾ ਕਿਸੇ ਦਾ ਵੀ।
ਤੋਟ ਨਿਆਵੈ ਮੂਲ ਸੰਚਿਆ ਨਾਮ ਧਨ,
ਉਹਨਾਂ ਦੇ ਕੋਲ ਜਿਹੜਾ ਧਨ ਹੈ ਉਸ ਵਿੱਚ ਕਦੀ ਕਮੀ ਨਹੀਂ ਆਉਂਦੀ, ਬਿਲਕੁਲ ਘਾਟਾ ਨਹੀਂ ਪੈਂਦਾ, ਕਿਉਂਕਿ ਉਹ ਧਨ ਐਸਾ ਹੈ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਮਹਾਰਾਜ ਕਿਰਪਾ ਕਰਦੇ ਨੇ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ। ਉਹਨਾਂ ਨੂੰ ਨਾਮ ਧਨ ਪ੍ਰਾਪਤ ਹੋ ਜਾਂਦਾ ਜਿਸ ਵਿੱਚ ਕਦੀ ਘਾਟਾ ਨਹੀਂ ਪੈਂਦਾ, ਕਦੀ ਕਮੀ ਨਹੀਂ ਹੁੰਦੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ,
ਐਸੇ ਸੰਤ ਜਨਾਂ ਦਾ ਸੰਗ ਵੱਡੇ ਪੁੰਨ ਦੇ ਨਾਲ ਪ੍ਰਾਪਤ ਹੁੰਦਾ ਹੈ, ਭਾਵ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ, ਕਿਉਂਕਿ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਉਂਦੇ, ਮਸਤਕ ਲੱਗੇ ਸਾਧ ਰੀਨ ਵਡਭਾਗ ਜਿਨ੍ਹਾਂ ਦੇ, ਕਿਉਂਕਿ ਇਹ ਸੰਗਤ ਭਾਗਾਂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੀ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ,
ਇਹ ਭਾਈ ਇਕੱਠੇ ਪੈਰ ਭਾਵ ਹਰ ਸਮੇਂ ਹਰ ਵੇਲੇ ਦਿਨ ਰਾਤ, ਅੱਠ ਪੈਰ ਦੀ ਜਿੱਥੇ ਗੱਲ ਆਵੇਗੀ, ਦਿਨ ਰਾਤ ਹਰ ਸਮੇਂ ਹਰ ਘੜੀ ਹਰ ਪਲ ਹਰ ਮਹੂਰਤ ਉਸ ਵਾਹਿਗੁਰੂ ਪਰਮਾਤਮਾ ਨੂੰ ਉਹ ਧਿਆਉਂਦੇ ਨੇ। ਕੌਣ? ਰੱਬ ਦੇ ਪਿਆਰੇ, ਤੇ ਉਸਦਾ ਜਸ ਕੰਨਾਂ ਦੇ ਨਾਲ ਸੁਣਦੇ ਵੀ ਹਨ।
ਪੰਦਰਾਂ ਥਿੱਤੀ ਤੈ ਸੱਤ ਵਾਰ,
ਲੜੀਵਾਰ ਕਥਾ ਜੋ ਸਤਿਗੁਰਾਂ ਦੀ ਪਾਵਨ ਬਾਣੀ ਦੀ ਚੱਲ ਰਹੀ ਹੈ। ਪਹਿਲਾਂ ਆਪ ਜੀ ਨੇ ਥਿੱਤਾਂ ਦੀ ਵਿਚਾਰ ਸੁਣੀ ਤੇ ਫਿਰ ਵਾਰਾਂ ਦੀ ਵਿਚਾਰ ਸੁਣੀ, ਹੁਣ ਅਖੀਰ ਵਿੱਚ 15 ਥਿੱਤਾਂ ਦੀ ਗੱਲ ਤੇ 7 ਵਾਰਾਂ ਦੀ ਗੱਲ ਕੀਤੀ, ਕਿਉਂਕਿ ਇਹ ਜਿਹੜੀਆਂ ਥਿੱਤਾਂ ਨੇ ਇਹਨਾਂ ਦਾ ਸੰਬੰਧ ਚੰਦਰਮਾ ਦੀ ਕਲਾ ਘਟਣ ਨਾਲ ਤੇ ਵਧਣ ਨਾਲ ਹੈ। ਜਿਵੇਂ ਪੂਰਨਮਾਸ਼ੀ ਵਾਲੇ ਦਿਨ ਆਪਾਂ ਵੇਖਦੇ ਹਾਂ ਚੰਦਰਮਾ ਪੂਰਾ ਚੜਿਆ ਹੁੰਦਾ ਹੈ, ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਲਾ ਘਟਣੀ ਸ਼ੁਰੂ ਹੋ ਜਾਂਦੀ ਤੇ ਮੱਸਿਆ ਵਾਲੀ ਰਾਤ ਨੂੰ ਹਨੇਰਾ ਪੈ ਜਾਂਦਾ ਹੈ। ਧਿਆਨ ਦੇਵਿਓ, ਕਬੀਰ ਸਾਹਿਬ ਦੀਆਂ ਵੀ ਥਿੱਤਾਂ ਨੇ ਗੌੜੀ ਰਾਗ ਦੇ ਅੰਦਰ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਥਿੱਤਾਂ ਉਚਾਰਨ ਕੀਤੀਆਂ ਨੇ, ਗੌੜੀ ਰਾਗ ਦੇ ਅੰਦਰ ਤੇ ਬਿਲਾਵਲ ਰਾਗ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਵੀ ਥਿੱਤਾਂ ਨੇ। ਹੁਣ ਇਸ ਦਾ ਇਹ ਭਾਵ ਨਹੀਂ ਕਿ ਅਸੀਂ ਥਿੱਤਾਂ ਨਾਲ ਜੁੜਨਾ ਹੈ, ਵਾਰ ਨੇ ਵਾਰਾਂ ਨਾਲ ਜੁੜਨਾ ਹੈ, ਨਹੀਂ। ਸਾਰੀਆਂ ਥਿੱਤਾਂ ਪੜ੍ਹ ਲਓ, ਭਾਵੇਂ ਗੌੜੀ ਰਾਗ ਵਾਲੀਆਂ ਤੇ ਭਾਵੇਂ ਬਿਲਾਵਲ ਵਾਲੀਆਂ, ਇਹਨਾਂ ਥਿੱਤਾਂ ਦਾ ਭਾਵ ਕੇਵਲ ਇੰਨਾ ਹੈ ਕਿ ਜਿਨ੍ਹਾਂ ਨੇ ਥਿੱਤਾਂ ਬਣਾਈਆਂ ਨੇ, ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਥਿੱਤ ਵਾਰ ਬਣਾਈ, ਮਹੀਨੇ ਬਣਾਏ ਨੇ, ਰੁੱਤਾਂ ਬਣਾਈਆਂ ਨੇ, ਉਸ ਨੇ ਇੱਕ ਧਰਤੀ ਜਿਹੜੀ ਨਾ ਧਰਮਸ਼ਾਲਾ ਬਣਾ ਕੇ ਉਹ ਵੀ ਥਾਪ ਦਿੱਤੀ। ਅੱਜ ਇੱਥੇ ਪਾਪ ਹੋ ਰਹੇ ਨੇ, ਧਰਮ ਤੱਕ ਮਾਣ ਵਾਲੇ ਬਹੁਤ ਘੱਟ ਨੇ। ਇਹ ਹੈ ਸੀ ਵਾਸਤਵ ਵਿੱਚ ਧਰਮਸ਼ਾਲਾ। ਜਿਵੇਂ ਆਪਾਂ ਗੁਰਦੁਆਰੇ ਆਉਂਦੇ ਹਾਂ ਤੇ ਜਿਹੜਾ ਗੰਦੇ ਤੋਂ ਗੰਦਾ ਬੰਦਾ, ਪਾਪੀ ਤੋਂ ਪਾਪੀ ਬੰਦਾ ਨਾ, ਉਹ ਵੀ ਕਹਿੰਦਾ ਵੀ ਗੁਰਦੁਆਰੇ ਮਾੜਾ ਕੰਮ ਨਾ ਕਰੀਏ। ਕਿਉਂ? ਗੁਰਦੁਆਰਾ ਡਰਦਾ। ਪਰ ਮੈਂ ਬੇਨਤੀ ਕਰਾਂ ਸਾਧ ਸੰਗਤ, ਰੱਬ ਦਾ ਗੁਰਦੁਆਰਾ ਕਿਹੜਾ? ਰੱਬ ਦੀ ਧਰਮਸ਼ਾਲ ਕਿਹੜੀ ਹੈ? ਆ ਸਾਰੀ ਧਰਤੀ, ਭਾਵੇਂ ਤੇਰਾ ਘਰ ਹੈ, ਭਾਵੇਂ ਤੇਰੀ ਦੁਕਾਨ ਹੈ, ਭਾਵੇਂ ਕੁਝ ਵੀ ਜਿੱਥੇ ਤੂੰ ਵਿਚਰ ਰਿਹਾ, ਇਹ ਰੱਬ ਦਾ ਗੁਰਦੁਆਰਾ ਹੈ, ਰੱਬ ਦੀ ਧਰਮਸ਼ਾਲ ਹੈ। ਤੇ ਜੇ ਹਰ ਬੰਦਾ ਸਮਝ ਲਵੇ ਕਿ ਮਸਾਲਿਆਂ ਵਿੱਚ ਲਿਦ ਨਹੀਂ ਮਿਲਾਣੀ, ਦੁੱਧ ਵਿੱਚ ਮਿਲਾਵਟ ਨਹੀਂ ਕਰਨੀ। ਆ ਮੈਨੂੰ ਹੁਣੇ ਤਜਰਬਾ ਹੋਇਆ, ਜਿੱਥੋਂ ਅਸੀਂ ਦੁੱਧ ਲੈਂਦੇ ਸੀ, ਪ੍ਰੇਮੀ ਕਹਿਣ ਲੱਗਾ ਮੈਂ ਵੀ ਉੱਥੋਂ ਲੈਣਾ। ਚਲਾ ਗਿਆ, ਇੱਕ ਦਿਨ ਲਿਆਇਆ, ਦੂਜੇ ਦਿਨ ਨਹੀਂ ਗਿਆ। ਪੁੱਛਿਆ ਕਿਉਂ? ਕਹਿੰਦਾ ਵੀ ਮਲਾਈ ਨਹੀਂ ਆਉਂਦੀ ਤੁਹਾਡੇ ਵਾਲੇ ਦੁੱਧ ਤੇ। ਤੇ ਨਾਲ ਹੀ ਦੱਸਿਆ ਵੀ ਜਿੱਥੋਂ ਅਸੀਂ ਲੈਂਦੇ ਹਾਂ, ਉਸ ਨੂੰ ਕਿਸੇ ਨੇ ਦੱਸਿਆ ਵੀ 25 ਰੁਪਏ ਦਾ ਪੈਕਟ ਲਿਆ, ਦੁੱਧ ਵਿੱਚ ਮਿਲਾ ਤੇ ਮਲਾਈ ਦਾ ਗੁੱਛਾ ਬਜੇਗਾ, ਚੱਕਾ ਬਜੇਗਾ। ਮੇਰੀ ਬੇਨਤੀ, ਜੇ ਸਾਰੀ ਧਰਤੀ ਨੂੰ ਹਰ ਬੰਦਾ ਰੱਬ ਦਾ ਗੁਰਦੁਆਰਾ ਮੰਨ ਲਵੇ, ਮੰਦਿਰ ਮੰਨ ਲਵੇ, ਮਸਜਿਦ ਮੰਨ ਲਵੇ, ਗਿਰਜਾ ਮੰਨ ਲਵੇ, ਤੇ ਫਿਰ ਪਿਆਰੇ ਉਹ ਬੰਦਾ ਬੰਦੇ ਨਾਲ ਧਰੋ ਕਿਉਂ ਕਰੇ? ਸਬਜ਼ੀਆਂ ਨੂੰ ਟੀਕੇ, ਹਰ ਚੀਜ਼ ਨੂੰ ਖਾਣ ਤੋਂ ਡਰ ਲੱਗਦਾ ਹੈ। ਡਾਕਟਰ ਲੋਕ ਕਹਿੰਦੇ ਨੇ ਫਲ ਖਾਓ, ਸਲਾਦ ਖਾਓ, ਪਰ ਜੋ ਸੁਣਦੇ ਹਾਂ ਵੀ ਟੀਕੇ ਲਾ ਕੇ ਸਭ ਕੁਝ ਤਿਆਰ ਕੀਤਾ ਹੋਇਆ, ਡਰ ਲੱਗਦਾ। ਕਿਉਂ? ਕਿਉਂਕਿ ਅਸੀਂ ਧਰਤੀ ਨੂੰ ਧਰਮਸ਼ਾਲ ਸਮਝਿਆ ਨਹੀਂ। ਸਾਨੂੰ ਇਹ ਭੁੱਲੀ ਗਿਆ ਹੈ ਕਿ ਜੋ ਕੁਛ ਇੱਥੇ ਕਰ ਰਹੇ ਹਾਂ ਅੱਗੇ ਜਾ ਕੇ ਇਸਦਾ ਹਿਸਾਬ ਦੇਣਾ ਪੈਣਾ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਰੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੇ ਧਰਮਸ਼ਾਲ, ਤਿਸ ਵੀ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ। ਮੇਰੀ ਬੇਨਤੀ, ਥਿੱਤਾਂ ਨਾਲ ਸਾਨੂੰ ਜੋੜਿਆ ਨਹੀਂ, ਵਾਰਾਂ ਨਾਲ ਨਹੀਂ ਜੋੜਿਆ, ਬਲਕਿ ਜਿੰਨੇ ਥਿੱਤਾਂ ਬਣਾਈਆਂ ਨੇ, ਜਿੰਨੇ ਵਾਰ ਬਣਾਏ ਨੇ, ਉਸ ਨਾਲ ਸਾਨੂੰ ਜੁੜਨ ਦੀ ਪ੍ਰੇਰਨਾ ਕੀਤੀ ਗਈ ਹੈ। ਤੇ ਆਖਿਆ ਮਹਾ ਦਿਵਸ ਮੂਰਤ ਭਰੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ। ਕਿਉਂਕਿ ਸਾਨੂੰ ਸਮਝਾਇਆ, ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। 15 ਥਿੱਤਾਂ ਨੇ ਹਨੇਰੇ ਦੀਆਂ ਤੇ ਚਾਨਣ ਦੇ ਪੱਖ ਦੀਆਂ, ਚੰਦਰਮਾ ਨਾਲ ਇਹਨਾਂ ਦਾ ਸੰਬੰਧ ਹੈ, 7 ਵਾਰ ਇਹਨਾਂ ਦਾ ਸੂਰਜ ਨਾਲ ਸੰਬੰਧ ਹੈ। 15 ਥਿੱਤਾਂ ਨੇ, 7 ਵਾਰ ਹਨ।
ਮਹਾ ਰੁੱਤੀ ਆਵਹਿ ਵਾਰ ਵਾਰ,
ਮਹਾਂ ਦਾ ਭਾਵ ਹੈ ਮਹੀਨੇ, ਰੁੱਤੀ ਤੋਂ ਭਾਵ ਰੁੱਤਾਂ ਵਾਰ ਵਾਰ ਆਉਂਦੇ ਨੇ, ਮਹੀਨਾ ਵੀ ਬਦਲਦਾ, ਰੁੱਤਾਂ ਵੀ ਮੁੜ ਮੁੜ ਬਦਲਦੀਆਂ ਹਨ।
ਦਿਨ ਸੁਰੈਣਾ ਤਿਵੈ ਸੰਸਾਰ,
ਦਿਨ ਹੈ ਰਾਤ ਹੈ, ਵੇਖੋ ਦਿਨ ਚੜ੍ਹਦਾ ਮੁੜ ਰਾਤ ਆ ਜਾਂਦੀ, ਰਾਤ ਆਉਂਦੀ ਦਿਨ ਚੜ ਪੈਂਦਾ। ਮਹਾਰਾਜ ਆਖਦੇ ਨੇ ਬਿਲਕੁਲ ਸੰਸਾਰ ਦੀ ਹਾਲਤ ਵੀ ਇਹ ਹੈ, ਜੀਵ ਆ ਰਹੇ ਨੇ ਜਾ ਰਹੇ ਨੇ, ਜੀਵ ਜੰਮ ਰਹੇ ਨੇ ਮਰ ਰਹੇ ਨੇ, ਪਰ ਇਹ ਜੰਮਣ ਮਰਨ ਦਾ ਚੱਕਰ ਕਿੰਨੇ ਬਣਾਇਆ ਹੈ?
ਆਵਾ ਗਾਉਣ ਕੀਆ ਕਰਤਾਰ,
ਕਰਤਾਰ ਰਾੜੇ ਨੂੰ ਸਿਆਰੀ ਕਰਤਾਰ ਨੇ ਇਹ ਆਵਾਗਵਨ ਆਵਾਗੌਣ ਆਵਾ ਤੋਂ ਭਾਵ ਆਣਾ ਗੌਣ ਤੋਂ ਭਾਵ ਜਾਣਾ ਇਹ ਜੰਮਣ ਮਰਨ ਦਾ ਚੱਕਰ ਵਾਹਿਗੁਰੂ ਪਰਮਾਤਮਾ ਨੇ ਆਪ ਬਣਾਇਆ ਨਾ ਆਪਣੀ ਮਰਜ਼ੀ ਨਾਲ ਕੋਈ ਆ ਸਕਦਾ ਨਾ ਆਪਣੀ ਮਰਜ਼ੀ ਨਾਲ ਕੋਈ ਜਾ ਸਕਦਾ ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਜੀਵ ਉਸਤੇ ਭੇਜੇ ਹੋਏ ਆਉਂਦੇ ਨੇ ਤੇ ਸੱਦੇ ਹੋਏ ਇਸ ਸੰਸਾਰ ਤੋਂ ਚਲੇ ਜਾਂਦੇ ਹਨ
ਨਿਹ ਚਲ ਸਾਚ ਰਹਿਆ ਕਲ ਧਾਰ
ਰੁੱਤਾਂ ਬਣਾਉਣ ਵਾਲਾ ਥਿੱਤਾਂ ਬਣਾਉਣ ਵਾਲਾ ਸੰਸਾਰ ਨੂੰ ਬਣਾਉਣ ਵਾਲਾ ਜੀਵਾਂ ਨੂੰ ਜਨਮ ਮਰਨ ਦੇ ਚੱਕਰ ਵਿੱਚ ਪਾਉਣ ਵਾਲਾ ਆਪ ਅਵਨਾਸੀ ਹੈ ਆਪ ਹੋਂਦ ਵਾਲਾ ਹੈ ਜਿਸ ਨੇ ਆਪਣੀ ਕਲਾ ਸਾਰਿਆਂ ਦੇ ਵਿੱਚ ਟਿਕਾਈ ਹੋਈ ਹੈ
ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ
ਪਰ ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਅਖੀਰ ਵਿੱਚ ਬਖਸ਼ਿਸ਼ ਕਰਦੇ ਨੇ ਕਿਹਨੂੰ ਸਮਝ ਆਉਂਦੀ ਹੈ ਕੌਣ ਜਾਣਦਾ ਜਿਸ ਉੱਤੇ ਗੁਰੂ ਕਿਰਪਾ ਕਰਦਾ ਹੈ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਕਿਉਂਕਿ ਸਤਸੰਗਤ ਸ਼ਬਦ ਸੁਣਨਾ ਵੀ ਬੜਾ ਜ਼ਰੂਰੀ ਹੈ ਸ਼ਬਦ ਗਾਉਣਾ ਵੀ ਬੜਾ ਜ਼ਰੂਰੀ ਹੈ ਵਿਚਾਰਨਾ ਵੀ ਬੜਾ ਜ਼ਰੂਰੀ ਹੈ ਪਰ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਵਾਲੀ ਜਿਹੜੀ ਗੱਲ ਹੈ ਅਖੀਰ ਵਿੱਚ ਮਹਾਰਾਜ ਨੇ ਸਮਝਾਈਏ ਕਿ ਅਸੀਂ ਗੁਰਬਾਣੀ ਪੜ੍ਹੀਏ ਵੀ ਗੁਰਬਾਣੀ ਗਾਈਏ ਵੀ ਗੁਰਬਾਣੀ ਸੁਣੀਏ ਵੀ ਪਰ ਗੁਰਬਾਣੀ ਤੇ ਵਿਚਾਰ ਵੀ ਕਰੀਏ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਸਤ ਸੰਗਤ ਇੰਨੇ ਕੁ ਬਚਨ ਆਪ ਜੀ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੇ ਆਧਾਰ ਤੇ ਸਾਂਝੇ ਕਰਦਾ ਹੋਇਆ ਫਤਿਹ ਬੁਲਾਂਦਾ ਭੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ ਆਪ ਸੰਗਤਾਂ ਦਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ
ਨਿਹ ਚਲ ਸਾਚ ਰਹਿਆ ਕਲ ਧਾਰ
ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ